ਕੁਛ ਉਪਦੇਸ਼ ਹੈ ਤੇ ਕੁਛ ਮਿਲਦਾ ਉੱਥੇ ਤਾਂ ਮਿਲਦਾ ਤੁਸੀਂ ਮੂਰਤੀ ਚੋਂ ਪਰ ਜੇ ਲਿਆ ਕੀ ਉਹ ਤਾਂ ਦਿਖਾਓ ਜੇ ਲਿਆ ਉਹ ਦਿਖਾਓ ਕੀ ਹੈ ਲਿਆ ਜੇ ਲਿਆ ਨਹੀਂ ਫਿਰ ਕਿਉਂ ਜੀ ਲਿਆ ਜੇ ਨਹੀਂ ਲਿਆ ਫਿਰ ਉਹ ਮੂਰਤੀ ਵਾਲੀ ਗੱਲ ਹੈ ਫਿਰ ਇਹ ਜੇ ਲਿਆ ਨਹੀਂ ਫਿਰ ਮੂਰਤੀ ਵਾਲੀ ਗੱਲ ਹੈ ਦਾ ਕੀ ਬਹਾਨਾ ਤੁਹਾਡਾ ਵੀ ਇਹ ਹੱਟਣਾ ਤਾਂ ਨਹੀਂ ਤੂੰ ਬੱਤੀ ਕਰਨ ਤੇ ਇੱਦਾਂ ਵਧੀਆ ਵਧੀਆ ਰਮਨ ਲਿਆ ਤੇ ਪਰ ਲਹਿਰਾਂ ਨੂੰ ਆਉਣਾ ਸੀ ਕੁਛ ਨਹੀਂ ਲਹਿਰਾਂ ਦਾ ਹੋਇਆ ਜਿਹੜਾ ਚੜਾਵਾ ਹੁੰਦਾ ਬੂਹੇ ਜੋ ਬੂਹੇ ਲਿਖਦਾ ਨਾ ਉਹ ਪ੍ਰਾਪਤੀ ਹੈਗੀ ਹੈ ਕਬੀਰ ਲੋਕ ਕਹਿੰਦੇ ਨੇ ਕਬੀਰ ਬੋਲਦੇ ਬੋਰਾ ਨਾ ਕਹਿੰਦੇ ਹੀ ਹੁੰਦੇ ਨੇ ਜਿਹੜਾ ਪਰੰਪਰਾ ਨੂੰ ਤੋੜੇ ਪਰੰਪਰਾ ਤੋਂ ਅਟੈਕ ਕਰੇ ਸੱਚ ਦਾ ਸੱਚੀ ਗੱਲ ਕਹੇ ਉਹਨੂੰ ਬੋਰਾ ਨਾ ਕਹਿੰਦੇ ਹੀ ਹੁੰਦੇ ਨੇ ਹੋਰ ਵਿਚਾਰੇ ਕਹਿਣਗੇ ਕੀ ਜਵਾਬ ਤਾਂ ਉਸ ਗੱਲ ਦਾ ਹੈ ਜੀ ਕਹਿਣ ਦਾ ਕੋਈ ਹੁੰਦਾ ਨਹੀਂ ਪਰ ਬੋਰਾਨਾ ਕਰਕੇ ਖੜਾ ਖੜਾ ਲੈਂਦੇ ਬੋਰਾਨਾ
ਕਬੀਰ ਦਾ ਮਰਮ ਰਾਮ ਪਹਿਚਾਨਾ
ਰਾਮ ਨੇ ਕਬੀਰ ਦਾ ਭੇਜਿਆ ਇਹ ਵੀ ਗੱਲ ਕੀ ਹੈ ਕਹਿੰਦਾ ਰਾਮ ਨੂੰ ਕਬੀਰ ਨੇ ਜਾਣ ਲਿਆ ਕਬੀਰ ਨੂੰ ਰਾਮ ਨੇ ਜਾਣ ਲਿਆ ਅੰਬ ਨੂੰ ਨਾਨਕ ਨੇ ਜਾਣ ਲਿਆ ਨਾਨਕ ਨੇ ਅੰਬ ਨੂੰ ਜਾਣ ਲਿਆ ਜਦ ਨਾਨਕ ਨੇ ਅੰਬਦ ਨੇ ਨਾਨਕ ਨੂੰ ਪਛਾਣ ਲਿਆ ਨਾ ਤੇ ਨਾਨਕ ਨੇ ਵੀ ਪਤਾ ਲੱਗ ਗਿਆ ਵੀ ਉਹਨੇ ਮੈਨੂੰ ਪਛਾਣ ਲਿਆ ਉਹਨੇ ਚੱਕਿਆ ਚੱਕ ਲਿਆ ਜ਼ਿੰਮੇਵਾਰੀ ਤੇਰੀ ਤੂੰ ਕਰ ਰਹੇ ਕੰਮ ਕਿਸੇ ਨੂੰ ਨੀ ਬਾਕੀ ਪਤਾ ਲੱਗਿਆ ਬਾਕੀ ਨੀ ਪਤਾ ਲੱਗਿਆ ਕਿਸੇ ਨੂੰ ਬਾਕੀ ਦਾ ਸਹੀ ਚੱਲ ਵੱਲ ਦੇਖਦੇ ਸੀ ਵੀ ਇਹਨੂੰ ਕਿਹੜਾ ਮਿਲੂਗੀ ਜਦੋਂ ਲੈਣ ਨੂੰ ਬਜਾਈ ਮਿਲ ਗਈ ਤੇ ਸਾਰੇ ਅੱਕੇ ਬੱਕੇ ਰਹਿ ਗਏ ਵੀ ਇਹ ਕੀ ਹੋ ਗਿਆ ਇਹ ਤਾਂ ਗਾਂ ਆ ਕੇ ਖੋਲਿਆ ਪੰਚ ਪਾਤਸ਼ਾਹ ਨੇ ਤਾਂ ਬ੍ਰਹਮ ਗਿਆਨ ਦੀ ਕੀ ਕਹਤ ਬ੍ਰਹਮ ਗਿਆਨ ਦੀ ਜਾਣਾ ਕਹਿ ਕੇ ਉਦੋਂ ਵੀ ਸ੍ਰੀ ਚੰਦ ਸਹਿ ਕਰਾ ਸੀ ਸ਼ਾਇਦ ਮੇਰੇ ਵੱਲ ਗੁਰਿਆਈ ਆਜੂਗੀ ਉਹਨੇ ਫੈਸਲਾ ਹੀ ਵਰਤਾ ਵੀ ਬ੍ਰਹਮ ਗਿਆਨ ਦੀ ਕੀ ਕਹਤ ਬ੍ਰਹਮ ਗਿਆਨੀ ਜਾਣੇ ਨਾਨਕ ਜਾਣਦਾ ਸੀ ਬ੍ਰਹਮ ਗਿਆਨੀ ਹੈ ਲੈਣੇ ਨੇ ਪਛਾਣਿਆ ਨਾਨਕ ਨੂੰ ਰੋਜ਼ ਨੇ ਪਛਾਣਿਆ ਲੈਣੇ ਨੂੰ ਗੁਰਿਆਈ ਦੇ ਤੇ ਤੂੰ ਵੀ ਭਾਲਦਾ ਉੱਥੋਂ ਸ੍ਰੀ ਚੰਦ ਨੂੰ ਹੁਣ ਵੀ ਪਤਾ ਲੱਗਿਆ ਉਹ ਭੁਲੇਖੇ ਸੀ ਵੀ ਗੁਰਿਆਈ ਮੈਨੂੰ ਚਾਹੀਦੀ ਹੈ ਇਹਦਾ ਆਉਂਦਾ ਬ੍ਰਹਮ ਗਿਆਨ ਜੀ ਨੂੰ ਪਛਾਣ ਨਹੀਂ ਸਕਿਆ ਸ੍ਰੀ ਚੰਦ ਜੇ ਪਛਾਣ ਲੈਂਦਾ ਤਾਂ ਆ ਕੇ ਵਿਰੋਧ ਨਾ ਕਰਦਾ ਗੁਰੂ ਕਰਦਾ ਵਿਰੋਧ ਤਾਂ ਹੀ ਕਰਦਾ ਰਿਹਾ ਪਛਾਣ ਹੈ ਹੀ ਨਹੀਂ ਸੀ ਉਹ ਅੱਖ ਹੈ ਹੀ ਨਹੀਂ ਸੀ ਨਾਲੇ ਉਹ ਤਾਂ ਅੱਖ ਮੱਥੇ ਚ ਮੰਨਦੇ ਨੇ ਬੁੱਧੀ ਵਾਲੀ ਅੱਖ ਤਾਂ ਹੈ ਹੀ ਨਹੀਂ ਸੀ
ਉਲਟ ਜਾਤ ਕੁਲ ਦੋਨ ਵਿਸਾਰੀ ਸੋਨੂੰ ਸਹਿਜ ਮੈਂ ਬੁਲਤ ਹਵਾਰੀ
ਹਾਂ ਉਲਟ
ਉਲਟ ਜਾਤ ਕੁਲ ਦੋਨ ਵਿਸਾਰੀ ਸੋਨੂੰ ਸਹਿਜ ਮੈਂ ਬੁਲਤ ਹਵਾਰੀ
ਚਲੋ ਉਲਟ ਜਾਂਦਾ ਨਾ ਵਿਚਾਰਧਾਰਾ ਬਦਲ ਜਾਂਦੀ ਹੈ ਜਦੋਂ ਅੰਤਰਮੁਖੀ ਹੋ ਜਾਂਦਾ ਹੈ ਸੰਸਾਰ ਤੋਂ ਪੁੱਠਾ ਚੱਲਦਾ ਪਰ ਦੋ ਕੁਲਾਂ ਨੇ ਦੋ ਹੀ ਵਿਸਰ ਜਾਂਦੀਆਂ ਦੋ ਕੁਲਾਂ ਜਦੋਂ ਕੁਲਾਂ ਦੋ ਨੇ ਇਹਦੀਆਂ ਇੱਕ ਬੋਡੀ ਕੋਲ ਇੱਕ ਪਿਓ ਦੀ ਹੈ ਸਰੀਰ ਕਰਕੇ ਦੋ ਕੁਲਾਂ ਹੁੰਦੀਆਂ ਦੋ ਕੁਲਾਂ ਨੇ ਦੋ ਸਰੀਰ ਕਰਕੇ ਦੋ ਕੁਲਾਂ ਨੇ ਇੱਕ ਬੋਡੀ ਕੋਲ ਹੈ ਇੱਕ ਪਿਓ ਦੀ ਕੋਲ ਹੈ ਅੱਡੇ ਅੱਡ ਕੋਲਾਂ ਜੋ ਆਏ ਨਾ ਨਾਨਕਿਆਂ ਦੀ ਨਾ ਨਾਨਕਿਆਂ ਦੀ ਦੋ ਕੁਲਾਂ ਦੀ ਹੋਈ ਕਈ ਦੇਸ਼ਾਂ ਵਿੱਚ ਦੋ ਦਾ ਜ਼ਿਆਦਾ ਬੋਲਦੇ ਨੇ ਦੁਨੀਆਂ 'ਚ ਸਾਰੇ ਬਾਪ ਨਹੀਂ ਮਿਲਦੇ ਹੁਣ ਹੁਣ ਅਮਰੀਕਾ 'ਚ ਬਾਪ ਦਾ ਨਾਂ ਆਵੇ ਨਾ ਆਵੇ ਮਾਣਾ ਨਾ ਚਾਹੀਦਾ ਹੁਣ ਯੂਰਪ ਦੇ ਵਿੱਚ ਮਾਣਾ ਨਾ ਹੋਣਾ ਚਾਹੀਦਾ ਬੱਚੇ ਦੇ ਨਾਲ ਬਾਪ ਦਾ ਹੋਵੇ ਚਾਹੇ ਨਾ ਹੋਵੇ ਇੱਥੇ ਸੀਗਾ ਬਾਪ ਦਾ ਹੋਣਾ ਚਾਹੀਦਾ ਮਾਣਾ ਹੋਵੇ ਚਾਹੇ ਨਾ ਹੋਵੇ ਪਹਿਲਾਂ ਉਹ ਕਹਿੰਦਾ ਜਨਮ ਤਾਂ ਮਾਣ ਦਿੰਦੀ ਹੈ ਬੱਚੇ ਨੂੰ ਉਹਦਾ ਨਾਮ ਕਿਉਂ ਗੱਲ ਕੀਤਾ ਬਈ ਕਿਉਂਕਿ ਹੁਣ ਇਹਨਾਂ ਦੇ ਨਾਮ ਜ਼ਮੀਨ ਲੱਗ ਗਈ ਕੱਲ ਨੂੰ ਗੀਰ ਕਾਲ ਰਹੀ ਸਾਡੇ ਕੋਲ ਮਾਂ ਕੌਣ ਸੀ ਇਹਦੀ ਸਵਾਰ ਦੇ ਬਿਨਾਂ ਕੀ ਪਤਾ ਲੱਗੂਗਾ ਜ਼ਮੀਨ ਦੇਣੀ ਅਗਲਿਆਂ ਨੇ ਤੇ ਸੋਨੇ ਨੇ ਕਦਮੇ ਹੁਣ ਕੀ ਪ੍ਰੂਫ ਹੋਊਗਾ ਇਸ ਕਰਕੇ ਬੋਲਣਾ ਰੋਣ ਲੱਗ ਗਿਆ ਵਿੱਚ ਇਹ ਕਰਕੇ ਦੋ ਕੁਲ ਕਿਹਾ ਦੋ ਕੁਲ ਲੱਜ ਜੇ ਅਸੀਂ ਸਰੀਰ ਦੇ ਇੱਕ ਕੁਲ ਮੰਨੀਏ ਉੱਥੇ ਜਾ ਕਹਿੰਦਾ ਦੋ ਕੁਲ ਲੱਜ ਉੱਥੇ ਹੋਰ ਤਰ੍ਹਾਂ ਦੀ ਗੱਲ ਕਰਦਾ ਉੱਥੇ ਕਰਦਾ ਦੁਨਿਆਵੀ ਇੱਕ ਕੁਲ ਬਣਦਾ ਇੱਕ ਕੁਲ ਦੁਨਿਆਵੀ ਹੈ ਸੰਸਾਰ ਦੇ ਵਿੱਚ ਵਾਲੀ ਜਾਤੀ ਕਰਮ ਦੇ ਵਿੱਚ ਤਕਾ ਨਹੀਂ ਹੁੰਦੀ ਨੀ। ਇਹ ਕੁਲ ਉਹ ਵੀ ਹੈ ਜਿਹੜੀ ਨਿਰਾਕਾਰੀ ਕੁਲ ਹੈ, ਜਿਹੜੀ ਵਿਚਾਰਧਾਰਾ ਸੀ ਅਪਣਾਈ ਹੋਈ ਹੈ ਨਾ, ਉਹ ਕੁਲ ਅਲੱਗ ਹੈ। ਜੇ ਆਮ ਛੱਡ ਦਿੱਤਾ ਮੈਂ ਇੱਕ ਰਾਮ ਨੂੰ ਛੱਡੂ ਗੁਰਾ, ਹਾਂ ਜਦੋਂ ਗੁਰੂ ਅਮਰਦਾਸ ਜੀ ਨੇ ਉਹ ਜਿਹੜੀ ਕੁਲ ਸੀ ਚਿੱਟੇ ਕੱਪੜੇ ਵਾਲਿਆਂ ਦੀ ਛੱਡ ਦਿੱਤੀ, ਛੱਡਤੀ ਨਾ, ਤਾਂ ਉਹਨਾਂ ਨੇ ਬੜਾ ਜ਼ੋਰ ਲਾਇਆ ਵੀ ਲੋ ਛੱਡ, ਆਪ ਹੋਰ ਨਹੀਂ ਆਇਆ ਕੋਈ ਇੱਧਰ ਨੂੰ, ਇਹਨੂੰ ਗੁਰੂ ਅਮਰਦਾਸ ਨੂੰ ਖਿੱਚਦੇ ਰਹੇ ਵੀ ਤੂੰ ਨਹੀਂ ਲੋ ਜਾਓ ਇੱਧਰ ਨੂੰ, ਵੀ ਸਾਡੀ ਤਸਵੀਰ ਇਹਦੇ ਵਿੱਚ। ਉਹ ਸਭ ਨੇ ਸਾਡੇ ਕੁਲ ਦੇ ਹੱਦਕ ਹੈ ਇਹਦੇ ਵਿੱਚ, ਸਾਡਾ ਆਦਮੀ ਤੋੜ ਕੇ ਉਹਨਾਂ ਨੇ ਲੈ ਲਿਆ, ਲੈ ਕੇ ਉੱਚੀ ਅਵਸਥਾ ਬਣਾਤੀ। ਜੇ ਉੱਚੀ ਅਵਸਥਾ ਦੀ ਬਣਾਤੀ ਤਾਂ ਸਾਨੂੰ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਇਹਨਾਂ ਦੇ ਕੁਲ ਦੀ ਵੀ ਅਵਸਥਾ ਹੀ ਹੈ, ਵੀ ਇਹਨਾਂ ਦੀ ਕੁਲ ਦੀ ਜਿਹੜੀ ਗਿਆਨ ਹੈ ਵੀ ਇਹਨਾਂ ਕੋਲ ਕੱਖ ਨਹੀਂ ਹੈਗਾ, ਮਾਲ ਵਾਲਿਆਂ ਕੋਲ ਚਿੱਟੇ ਕੱਪੜੇ ਵਾਲਿਆਂ ਕੋਲ, ਇਹ ਭੇਦ ਖੁੱਲ ਜੂਗਾ ਬਾਹਰ ਜਾ ਕੇ। ਆਹ ਆਦਮੀ ਇੰਟੈਲੀਜੈਂਟ ਜ਼ਿਆਦਾ ਬਣਾਤਾ ਜਿਹਦੇ, ਇਹ ਪੜ੍ਹਾਈ ਠੀਕ ਹੈ, ਇਹ ਪੜ੍ਹਾਈ ਗਲਤ ਹੈ, ਇਹ ਠੀਕ ਨਹੀਂ ਹੈ, ਘਟੀਆ ਹੈ ਪੜ੍ਹਾਈ, ਆਹ ਵਧੀਆ ਘਟੀਆ, ਅਸੀਂ ਘਟੀਆ ਨਾ ਸਾਬਤ ਹੋ ਜਾਈਏ, ਇਹ ਕਿਹਦਾ ਡਰ ਹੁੰਦਾ ਜ਼ਰੂਰ। ਤਾਂ ਹੀ ਆਪਣਾ ਆਪਣਾ ਬੰਦਾ ਨਹੀਂ ਜਾਣ ਦਿੰਦਾ। ਮੁਗਲਾਂ ਉੱਤੇ ਹਿੰਦੂ ਮਤ ਦਾ ਰੰਗ ਨਹੀਂ ਚੜਿਆ, ਚੜਿਆ ਨਹੀਂ, ਕਿਉਂਕਿ ਪਹਿਲਾਂ ਲੈਣ ਮਾਰਦੇ ਨੇ, ਪੱਥਰ ਪੂਜਾ ਕਰਦੇ ਨਹੀਂ। ਜਿਹੜਾ ਮੂਰਤੀ ਪੂਜ ਕਰ ਆਦਮੀ ਬਿਲਕੁਲ ਉਹ ਗੱਡ ਹੈ, ਜਾਣ ਨਹੀਂ, ਚੇਤਨ ਬਾਰੇ ਜਾਣ ਨਹੀਂ ਸਕਦਾ, ਚੇਤਨ ਕੀ ਹੁੰਦਾ, ਚੇਤਨ ਵਾਸਤੇ ਵਿਦਵਾਨ ਵੀ ਨਹੀਂ ਜਾਣਦੇ, ਵਿਸ਼ਾ ਵੀ ਨਹੀਂ ਮੰਨਦੇ ਚੇਤਨ ਕੀ ਹੁੰਦਾ, ਜਾਂ ਚੇਤਨ ਦੀ ਗੱਲ ਨਹੀਂ ਕਹਿੰਦੇ, ਤੁਸੀਂ ਤਾਂ ਪੰਡਤਾਂ ਦੀ ਗੱਲ ਕਰਦੇ। ਚੇਤਨਾ ਫਿਰ ਕੀ ਨਹੀਂ, ਜੇ ਚੇਤਨ ਦਾ ਪਤਾ ਨਹੀਂ, ਚੇਤਨਾ ਕੀ ਨੇ, ਚੇਤਨ ਚੇਤ ਅਚੇਤ ਮਹਾਂਪਸ਼ੂ ਪੁੱਤ ਕੀ ਬਾਰ ਅਕੇਲੇ ਹੀ ਜਾਏ, ਕਿਉਂਕਿ ਉੱਥੇ ਇਹ ਗੱਲ ਆਪਾਂ ਨੇ ਦੱਸਣੀ ਬਣੀ, ਇਹਦੇ ਹੀ ਬਣੀ ਗੁਰਬਾਣੀ ਉਹਦੀ ਹੈ। ਜਿੱਥੋਂ ਗੁਰਬਾਣੀ ਜਾ ਕੇ ਚੇਤਨ ਦੀ ਗੱਲ ਕਰਦੇ ਉੱਥੇ ਮੁੱਕਰ ਜਾਂਦੇ ਨੇ ਵਿਦਵਾਨ, ਇਹ ਬਿਜਲੀ ਵਾਲੇ ਤਾਂ ਜਮਾਂ ਮੁੱਕਰੇ ਹੋਏ ਨੇ ਉੱਥੋਂ, ਪਹਿਲਾਂ ਤੋਂ ਲੱਗ ਗਏ ਹਿੰਦੂ ਮਸਲੇ ਵਿੱਚ ਹੀ, ਦਾਇਰੇ ਤੋਂ ਬਾਹਰ ਗਏ ਜੀ ਦੀ, ਇਹਨਾਂ ਦੇ ਬਜ਼ੁਰਗ ਨਹੀਂ ਗਏ, ਉਹਨਾਂ ਨੇ ਸਿੱਖੀ ਕਦੇ ਸਮਝੀ ਹੋਈ ਹੈ, ਇਹਨਾਂ ਕਦੇ ਸਿੱਖੀ ਸਮਝੀ ਹੋਈ, ਪਿੱਛੇ ਤੋਂ ਲਾ ਕੇ ਉਹਨਾਂ ਨੂੰ ਅਲਰਜੀ ਹੈ ਚੇਤਨ ਤੋਂ। ਉਹ ਮੂਰਤੀ ਪੂਜ ਕਹਿੰਦੇ ਰਹੇ ਨੇ, ਮੂਰਤੀ ਪੂਜ ਕੇ ਹੁਣ ਖੜ ਮੂਰਤੀ ਪੂਜਾ ਬੰਬੂ ਗੁਰੂ ਗ੍ਰੰਥ ਸਾਹਿਬ ਨੂੰ ਬਣਾਉਣਾ ਚਾਹੁੰਦੇ ਨੇ, ਉਹ ਇੱਥੇ ਕਹਿ ਸੂਬਤ ਰਹਿਣਾ ਚਾਹੁੰਦੇ ਨੇ, ਬੋਲੋ, ਇਹ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ। ਹਾਂਜੀ,
ਉਲਟ ਜਾਤ ਹੁਣ ਦੋਨੋਂ ਪਿਛਾਰੇ,
ਜਦੋਂ ਉਲਟ ਜਾਂਦਾ ਨਾ ਇਹ, ਭਾਵੇਂ ਕਿਸੇ ਵੀ ਧਰਮ ਕੋਈ ਵੀ ਸੀ ਆਪਣੀ ਗੱਲ, ਜੋ ਜਦੋਂ ਮਨ ਅੰਤਰਮੁਖੀ ਹੁੰਦਾ ਅੰਤਰਮੁਖੀ ਗੁਰਮਤ ਕਰਦੀ ਹੈ, ਬਾਕੀ ਜਿਹੜੀ ਵਿਚਾਰਧਾਰਾ ਕੋਈ ਵੀ ਦੁਨੀਆਂ ਦੀ ਹੈ, ਕਹਿੰਦੇ ਜਿੱਤ ਦੁਆਰੇ ਉੱਭਰੇ ਤੇਤੇ ਨਹੀਂ, ਚਾਹੇ ਕੋਈ ਇਸਲਾਮ ਚੋਂ ਆਇਆ, ਇਸਲਾਮ ਦੇ ਵੀ ਬਹੁਤ ਸਾਰੇ ਫਿਰਕੇ ਨੇ, ਚਾਹੇ ਕੋਈ ਹਿੰਦੂ ਬਚੋ ਆਇਆ ਉਹਦੇ ਵੀ ਬਹੁਤ ਸਾਰੇ ਫਿਰਕੇ ਨੇ, 89 ਰੇਸ 89 ਰੇਸ ਰਹੇ ਬੜੇ ਨੇ, ਕਿਸੇ ਵੀ ਵਕਤ ਚੋਂ ਆ ਗਿਆ, ਸੰਤੋਖ ਤੱਕ ਆ ਗਿਆ, ਚੰਗਾ ਵਧੀਆ ਆਦਮੀ ਬਣ ਗਿਆ, ਨੇਕ ਇਨਸਾਨ ਬਣ ਗਿਆ, ਔਰ ਜਿਹੜਾ ਲੈ ਕੇ ਚੱਲਿਆ ਸੀ ਚੱਲ ਉਹ ਤੋਂ ਮਿਲਣ ਕੋ, ਉਹ ਵਿਚਾਰ ਉਹਨੇ ਉਹ ਇੱਛਾ ਛੱਡੀ ਦੀ। ਜਦੋਂ ਕੋਈ ਧਰਮ ਧਾਰਨ ਕਰਦਾ ਉਹ ਹਰਦੇ ਮਿਲਾਪ ਵਾਸਤੇ ਕਰਦਾ, ਜੇ ਇਹ ਇੱਛਾ ਮਤ ਰੱਖੇ ਫਿਰ ਉਹ ਮਤ ਛੱਡਣੀ ਪੈ ਜਾਂਦੀ ਹੈ, ਜਿਹੜੀ ਮਤ ਨੂੰ ਪਹਿਲਾਂ ਲੈ ਕੇ ਚੱਲਦਾ ਉਹ ਸਾਨੂੰ ਬੁਲਾਉਣ ਜੋਗੀ ਗੁਰਮਤ ਸਵਾ ਤਾਂ ਹੈ ਹੀ ਨਹੀਂ, ਉੱਥੇ ਤੱਕ ਪਹੁੰਚਾਉਣ ਵਾਲੀ ਮਤ, ਤੁਰ ਤੱਕ ਜਾਣ ਵਾਲੀ ਇਹੀ ਮਤ ਹੈ, ਪਿਛਲੀ ਛੱਡਣੀ ਪੈ ਜਾਂਦੀ ਹੈ। ਇਸਲਾਮ ਦੇ ਵਿੱਚ ਜਿਹੜੇ ਆਦਮੀ ਵਾਲੇ ਉਹਨਾਂ ਨੂੰ ਵੀ ਛੱਡਣੀ ਪੈਗੀ, ਫਰੀਦ ਨੂੰ ਛੱਡਣੀ ਪੈਗੀ ਉਹ ਮਤ, ਹਿੰਦੂ ਮਤ ਚਾਹੇ ਬਾਕੀ ਸਾਰੇ ਉਹਨਾਂ ਨੂੰ ਵੀ ਛੱਡਣੀ ਪੈਗੀ, ਬਾਕੀ ਤਾਂ ਸਾਰੇ ਹਿੰਦੂ ਮਤ ਦੇ ਵਿੱਚ ਹੀ ਦੇ, ਚਾਹੇ ਭਗਤ ਵੀਰ ਚਾਹੇ ਗੁਰੂ ਵੀਰ, ਸਾਰੇ ਹਿੰਦੂ ਮਤ ਚਾਹੀਦੇ, ਉਹ ਮਤ ਛੱਡਣੀ ਪੈਗੀ, ਉਹਦੇ ਵੀ ਸੀ ਗੱਲ ਜਾਂਦੀ ਨਹੀਂ ਸੀ, ਨਾ ਰਾਹ ਬੰਦ ਸੀ ਉਹਦਾ, ਉਹ ਸਰੀਰ ਨਾਲ ਜੁੜੀ ਖੜੀ ਸੀ, ਮੈਂ ਟੱਕੇ ਸੀ ਗੁੱਸੀ ਸਤਗੁਰ ਦੇ ਕਹਾਂ ਨਹੀਂ ਸੀ ਜਾਂਦੀ ਸਤਗੁਰ ਦੀ ਖਾਈ ਚਿੱਟੀ ਪਈ ਸੀ ਚੱਲ ਚਾਰ ਮਨ ਕੋ ਵਿੱਚ ਅੜਕੋ ਚਿੱਤ ਵਿੱਚ ਅੜਕ ਗਿਆ ਜਿਹਨੇ ਅੜਕਾਉਣਾ ਨਹੀਂ ਗਾਹਾਂ ਜਾਣਾ ਤਾਂ ਉਹਨੂੰ ਕੋਈ ਗਾਹਾਂ ਕਰਦੀ ਪਊ ਕਬੀਰ ਨੇ ਗਾਹਾਂ ਜਾਣੀ ਸੀ ਉਹ ਜਵਾਬ ਦੇ ਕੇ ਤਾਂ ਉਹਨੂੰ ਖੋਜ ਕਰਦੀ ਪਈ ਉਹ ਗਾਹਾਂ ਫਿਰ ਇੱਕੋ ਹੀ ਮਤ ਇਹੀ ਹੈ ਹੁਣ ਪਿਛਲੀ ਵਾਲੀ ਕੋਈ ਛੱਡੀ ਜਿਹੜੀ ਪਿੱਛੇ ਲੈ ਕੇ ਆਇਆ ਕਬੀਰ ਨੇ ਵੀ ਛੱਡੀ ਦੋ ਉਹ ਵਿਸਾਰਤੀ ਉਹ ਦੋ ਕੁੜ ਵਿਸਾਰੀ ਜੇ ਗੁਰੂ ਅਮਰਦਾਸ ਨੇ ਛੱਡੀ ਉਹ ਵੀ ਕੁਲ ਵਸਾਰੀ ਗੁਰੂ ਅਮਰਦਾਸ ਨੇ ਛੱਡੀ ਉਹ ਵੀ ਦੋ ਕੁਲ ਵਸਾਰੀ ਫਰੀਦ ਨੇ ਛੱਡੀ ਉਹ ਵੀ ਦੋ ਕੁਲ ਵਸਾਰੀ ਭੱਟਾ ਨੇ ਛੱਡੀ ਉਹ ਵੀ ਦੋ ਕੁਲ ਵਸਾਰੀ ਕਬੀਰ ਆਪਣੀ ਗੱਲ ਕਰ ਰਿਹਾ ਜਿਹੜਾ ਵੀ ਭਗਤ ਹੋਊ ਉਹਨੂੰ ਦੋ ਕੁਲ ਛੱਡੀ ਬਣੀ ਹੈ ਪਿਛਲੀ ਮਤ ਜਿਦਾਕਾਰੀ ਕੋਲ ਔਰ ਆਹ ਕੁਲ ਆਹ ਕੁਲ ਤਾਂ ਵੱਢ ਦੇ ਰਹੀ ਅਸੀਂ ਗਾਹਾਂ ਜਾ ਕੇ ਜਾਤ ਪਾਤ ਤਾਂ ਵੱਢ ਦੇ ਦੀ ਵਿਚਾਰੀ ਕੀ ਇੱਕ ਪਿਤਾ ਇੱਕ ਕਸਕੇ ਹਮ ਬਿਸਰਗੀ ਕੋਲੋਂ ਸੰਸਾਰ ਵਾਲੀ ਸੰਸਾਰ ਵਾਲੀ ਤਾਂ ਪਹਿਲੇ ਬਿਸਰਗੀ ਤੇ ਮੱਤ ਵੀ ਬਿਸਰਗੀ ਜਾਣ ਮੱਤ ਵੀ ਬਿਸਰਗੀ ਬਾਣ ਸੀ ਜਾ ਸਕਦਾ ਇੱਕ ਤਹਿ ਚੱਲ ਲਵੋ ਉਹ ਕੋਈ ਬਿਸਰਗੀ ਸਾਰੀ ਹਾਂਜੀ ਸੁਣ ਸਹਿਜ ਨੇ ਬੁਲਤਾ ਮਾਰੀ ਹੁਣ ਤਾਂ ਮਾਂ ਕਿੱਥੇ ਬੁਲਕੁਲ ਹੋ ਰਿਹਾ ਸੁਣ ਲਓ ਸਹਿਜ ਦੇ ਵਿੱਚ ਸੁਣ ਮਨ ਕਰਕੇ ਸੁਣ ਮਾਇਆਬੰਦੀ ਨੂੰ ਸੁਣ ਇਹ ਕਹਿ ਲਓ ਮਾਇਆਬੰਦੀ ਨੂੰ ਸੁਣ ਮਾਇਆ ਵੱਲ ਨੂੰ ਪਿੱਠ ਸਹਿਜ ਜਾਗਰਤ ਅਵਸਥਾ ਵੱਲ ਨੂੰ ਸੱਚਖੰਡ ਵੱਲ ਨੂੰ ਹੁਣ ਇੱਧਰੋਂ ਤੋੜ ਕੇ ਉੱਧਰ ਜੋੜ ਰਿਹਾ ਇਧਰੋਂ ਉਧੇੜ ਕੇ ਨਾ ਧਾਗਾ ਜਿਹੜੀ ਫਸੀ ਸੁਰਤ ਇਧਰੋਂ ਖੋਲ ਕੇ ਉਧਰ ਗੱਲ ਰਿਹਾ ਇਧਰੋਂ ਤੋੜ ਕੇ ਉਧਰ ਜੋੜ ਰਿਹਾ ਨਵਾਂ ਰਿਸ਼ਤੇਦਾਰੀਆਂ ਬੋਲ ਰਿਹਾ ਇਧਰੀਆਂ ਰਿਸ਼ਤੇਦਾਰੀਆਂ ਛੱਡ ਕੇ ਨਾ ਨਵਾਂ ਤਾਣਾ ਬਣਾ ਨਵਾਂ ਬੋਲ ਰਿਹਾ ਇਹ ਜਾਈ ਉਧਰ
ਜਪ ਆਦਿ ਸੱਚ ਜੁਗਾਤ ਸੱਚ ਆਦਿ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦਿ ਸੱਚ ਜੁਗਾਤ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਸੁਣ ਸਹਿਜ ਮੈਂ ਬੁਲਤ ਹਮਾਰੀ
ਹੁਣ ਸੁਰਤੀ ਅੰਦਰ ਨੂੰ ਜਾਂਦੀ ਹੈ ਉਲਟੀ ਜਾਤ ਦਾ ਮਤਲਬ ਪਹਿਲਾਂ ਧਿਆਨ ਬਾਹਰ ਨੂੰ ਜਾਂਦਾ ਸੀ ਮਾਇਆ ਚ ਨੂੰ ਜਾਂਦਾ ਸੀ ਹੁਣ ਅੰਦਰ ਨੂੰ ਜਾਂਦਾ ਜਦੋਂ ਧਿਆਨ ਅੰਤਰਮੁਖੀ ਹੋ ਗਿਆ ਬਾਹਰ ਵਾਲੇ ਝਗੜੇ ਬੋਲ ਗਏ ਬਾਹਰ ਝਗੜਾ ਉਨਾ ਚਿਰ ਹੈ ਜਿੰਨਾ ਚਿਰ ਅਸੀਂ ਬਾਹਰ ਨੂੰ ਝਾਕਦੇ ਹਾਂ ਜਾਂ ਸਾਰਿਆਂ ਦੇ ਘਟਾਂ ਦੇ ਵਿੱਚ ਰਾਮ ਦੇਖਦੇ ਹਾਂ ਜਾਂ ਘੱਟ ਘੱਟ ਸਾਰਿਆਂ ਦੇ ਵਿੱਚ ਹੱਸ ਦੇਖਦੇ ਹਾਂ ਤਾਂ ਦੂਜਾ ਤਾਂ ਹੀ ਨਹੀਂ ਕੋਈ ਦੂਆ ਜਿੰਨਾ ਚਿਰ ਹੈ ਉਨਾ ਚਿਰ ਝਗੜਾ ਜਾਂ ਦੂਜਾ ਛੱਡ ਕੇ ਇੱਕ ਘਰ ਆ ਗਿਆ ਇੱਕ ਤਾਂ ਘਰ ਆਉਂਦੇ ਫਿਰ ਹਮਲਾ ਝਗੜਾ ਰਹਿਣ ਕਹੂਗਾ ਅੱਗੇ ਫਿਰ ਝਗੜਾ ਮੁਕਦਾ ਇਸੇ ਕਰਕੇ ਅਗਲੀ ਪੰਕਤੀ ਹੈ ਹਮਲਾ ਝਗੜਾ ਰਹਿਣ ਕਹੂ ਝਗੜਾ ਕਿਹਨਾਂ ਦਾ ਝਗੜਾ ਉਹਨਾਂ ਦਾ ਹੈ ਜਿਹੜੇ ਧਾਰਮਿਕ ਬੰਦੇ ਨੇ ਬਾਹਰ ਨੂੰ ਝਾਕਦੇ ਨੇ ਭੇਖ ਵੱਲ ਝਾਕਦੇ ਨੇ ਖਾਣ ਪਾਣ ਵੱਲ ਝਾਕਦੇ ਨੇ ਝਗੜਾ ਤਾਂ ਭੇਖਦਾ ਖਾਣ ਪਾਣ ਇਹ ਰਹਿਤ ਮਰਿਆਦਾ ਇਹ ਸਭ ਬਾਹਰ ਹੈ ਇਹ ਝਗੜਾ ਜਿੰਨਾ ਰਹੂਗਾ ਹੀ ਰਹੂਗਾ ਜਿਹੜੇ ਬਾਹਰ ਮੁਖੀ ਹੋਣਗੇ ਇਹਦੇ ਦਾੜੀ ਹੈ ਇਹਦੇ ਹੈ ਨਹੀਂ ਇਹਦੇ ਜੱਡਾ ਹੋਣ ਇਹਦੇ ਹੈ ਨਹੀਂ ਇਹਦੇ ਬਣ ਰੰਗ ਕਿਹਾ ਜਾ ਕੱਪੜਿਆਂ ਦਾ ਮੇਰਾ ਕਿਹਾ ਜਾ ਇਹਦੇ ਨਾਲ ਧਰਮ ਦਾ ਕੋਈ ਲੜਾਂ ਦੇਣਾ ਨਹੀਂ ਕੋਈ ਵੀ ਇਹਨਾਂ ਦਾ ਲੜਨਾ ਲੈਣਾ ਦੇਣਾ ਨਹੀਂ ਧਰਮ ਦਾ ਲੈਣਾ ਦੇਣਾ ਆਚਰਨ ਨਾਲ
ਅਚਾਨਕ ਚੱਲਣਾ ਮਨ ਦੇ ਲੈਵਲ ਤੋਂ ਆਤਮਾ ਦੇ ਲੈਵਲ ਤੋਂ। ਆਤਮਾ ਦੀ ਸੋਚ ਕੀ ਹੈ ਤੇਰੀ, ਕੀ ਆਤਮਾ ਸੱਚ ਤੇ ਪਹਿਰਾ ਦੇ ਰਹੀ ਹੈ? ਜੇ ਧਾਰਮਿਕ ਹੈ ਤਾਂ ਪਰਉਪਕਾਰੀ ਹੋ ਸਕਦਾ, ਸਵਾਰਥੀ ਨਹੀਂ ਹੋ ਸਕਦਾ। ਪਰਮਾਰਥੀ ਹੋ ਸਕਦਾ, ਜੇ ਸਵਾਰਥੀ ਹੈ ਤਾਂ ਧਾਰਮਿਕ ਬੰਦਾ ਹੀ ਨਹੀਂ, ਤੇ ਅਸੀਂ ਸਾਰੇ ਸਵਾਰਥੀ ਹਾਂ। ਬਾਹਰ ਤਾਂ ਝਾਕਦਾ ਹੀ ਸਵਾਰਥ ਵਾਸਤੇ ਆਦਮੀ, ਜਿਹਦਾ ਸਵਾਰਥ ਨਹੀਂ ਰਿਹਾ ਕੋਈ ਉਹ ਬਾਹਰ ਝਾਕ ਕੇ ਰਹਿਣਾ ਕੀ ਹੈ? ਮਾਇਆ ਚ ਉਹਨਾਂ ਚਿਰ ਝਾਕਦਾ ਜਿੰਨਾ ਚਿਰ ਸਵਾਰਥ ਹੈ। ਜਦ ਪਰਮਾਰਥ ਆ ਗਿਆ ਬਾਹਰ ਦਾ ਮਤਲਬ ਨਹੀਂ ਹੈਗਾ, ਫਿਰ ਜਾ ਕੇ ਇੱਕ ਪਿਤਾ ਇੱਕ ਸਿਆਮ ਬਾਰ ਕਰ ਬੰਨਣ ਦੀ ਸੰਭਾਵਨਾ, ਸੰਭਾਵਨਾ ਹੀ ਹੁੰਦੀ ਹੈ ਬੰਨਣ ਦੀ। ਫਿਰ ਵੀ ਜਦ ਦਲੂ ਝਾਕਦਾ, ਜੇ ਉਹਦੀ ਤਸੱਲੀ ਹੋ ਜਾਵੇ ਤਾਂ ਮੰਨ ਲੈਂਦਾ ਇਹ ਗੱਲ। ਜਿੰਨਾ ਚਿਰ ਬਾਹਰ ਮੁਖੀ ਨੇ ਲੋਕ ਧਾਰਮਿਕ ਨਹੀਂ ਹੋ ਸਕਦਾ ਕੋਈ ਵੀ, ਉਹਨਾਂ ਚਿਰ ਝਗੜੇ ਨੇ ਸੰਪਰਦਾਵਾਂ ਨੇ ਸਿੱਖਾਂ ਦੀ ਸਭ ਬਾਹਰ ਮੁਖੀ ਨੇ। ਕੀ ਖਾਂਦਾ ਕੋਈ ਕੀ ਨਹੀਂ ਖਾਂਦਾ ਇਹ ਝਗੜਾ, ਕਿਹੋ ਜਿਹਾ ਪਹਿਨਦਾ ਕਿਹੋ ਜਿਹਾ ਨਹੀਂ ਪਹਿਨਦਾ ਵੀ ਝਗੜਾ। ਜੇ ਆਤਮਾ ਦੇ ਤਲ ਤੇ ਜੀਵਣੀ ਹੋਈ, ਆਤਮਾ ਦੇ ਤਲ ਤੇ ਦੇਖੀ ਹੈ ਗੁਰਬਾਣੀ ਤਾਂ ਆਤਮਾ ਦੇ ਤਲ ਤੇ ਦੇਖਣ ਦੀ ਗੱਲ ਕਰਦੀ ਹੈ। ਤੇਰੀ ਆਤਮਾ ਕਿਹੋ ਜਿਹੀ ਹੈ, ਬੁੱਧੀ ਕਿਹੋ ਜਿਹੀ ਹੈ, ਮਲੀਨ ਹੈ ਜਾਂ ਨਿਰਮਲ ਹੈ? ਸੋਚ ਮਲੀਨ ਹੈ ਜਾਂ ਸਵਾਰਥੀ ਹੈ, ਸਵਾਰਥੀ ਹੈ ਜਾਂ ਸ਼ੁੱਧ ਹੈ? ਜੇ ਸ਼ੁੱਧ ਹੈ ਸੋਚ ਤਾਂ ਸਭ ਨੂੰ ਇੱਕੋ ਜਿਹਾ ਦੇਖੇਗਾ, ਅੰਨੇ ਵਾਲੀ ਸੀਟ ਨਹੀਂ ਬਣੇਗਾ। ਆਪਣਾ ਪਰਾਇਆ ਹੈ ਜਾਂ ਨਹੀਂ ਹੈ, ਜੇ ਆਪਣਾ ਪਰਾਇਆ ਹੈ ਤਾਂ ਬੁੱਧੀ ਸ਼ੁੱਧ ਨਹੀਂ ਹੈ, ਸੋਚ ਸ਼ੁੱਧ ਨਹੀਂ ਹੈ, ਫਿਰ ਨਹੀਂ ਸ਼ੁੱਧ ਹੈ। ਪੜ੍ਹਨੇ ਦਰ ਬੋਲਣਾ ਆਪਣਾ ਪਰਾਇਆ ਬਣਦੇ ਨੇ, ਆਪਣੇ ਪਰਾਏ ਤੇ ਪਹਿਰਾ ਦਿੰਦੇ ਨੇ। ਸਿੱਖ ਵੀ ਆਪਣਾ ਪਰਾਏ ਤੇ ਪਹਿਰਾ ਦਿੰਦੇ ਨੇ, ਦੁਬਦਾ ਇਹ ਹੈ। ਪੜ੍ਹਨ ਤੋਂ ਬੋਲਾਂ ਨੇ ਕੈਟਾਗਰੀ ਹੀ ਆ ਗਏ ਸਿੱਖ। ਸਿੱਖਾਂ ਕੋਲ ਸਿੱਖੀ ਵਾਲਾ ਧਰਮ ਨਹੀਂ ਹੈ, ਸਾਡੇ ਗ੍ਰੰਥੀ ਨੇ ਪੜ੍ਹਨ ਦੀ ਜਗ੍ਹਾ ਆ ਗਏ, ਬੁੱਲਾਂ ਦੀ ਜਗ੍ਹਾ ਆ ਗਏ। ਅੱਗੇ ਫਤਵੇ ਦਿੰਦੇ ਤੇ ਕਾਜੀ ਉਹਨੇ ਕਾਲ ਦਸ ਹਜ਼ਾਰ ਫਤਵੇ ਦੇਣ ਲੱਗੇ, ਇਹ ਨਹੀਂ। ਉਹਨਾਂ ਦਾ ਤਾਂ ਸਿਰਫ ਮਾਤਾ ਅਕਾਲ ਦਸ ਜ਼ਹਿਰ ਹੋਣਾ, ਇਹ ਤਾਂ ਵੀ ਧਰਮ ਦੇ ਵਿੱਚ ਗਧਾ ਨਾ ਪੈ ਜਾਏ, ਪ੍ਰਚਾਰ ਚ ਗਧਾ ਨਾ ਪੈ ਜਾਏ, ਪ੍ਰਚਾਰ ਸ਼ੁੱਧ ਰਹੇ। ਇੰਨੀ ਡਿਊਟੀ ਤੋਂ ਵੱਧ ਕੋਈ ਡਿਊਟੀ ਨਹੀਂ ਹੁੰਦੀ, ਉਹਨਾਂ ਨੂੰ ਆਪ ਨਹੀਂ ਪਤਾ ਪ੍ਰਚਾਰ ਦਾ, ਨਾ ਪ੍ਰਚਾਰ ਤੇ ਨਾ ਕੋਈ ਲੈਣਾ ਦੇਣਾ, ਪ੍ਰਚਾਰ ਦਾ ਲੈਣਾ ਦੇਣਾ ਕੋਈ ਨਹੀਂ ਹੁੰਦਾ। ਨਾ ਇਹਨਾਂ ਪ੍ਰਚਾਰ ਦਾ ਗਿਆਨ ਹੈ, ਨਾ ਇਹਨਾਂ ਗਿਆਨ ਹਾਸਿਲ ਕੀਤਾ, ਨਾ ਸਾਡਾ ਇਹ ਮੀਟਰ ਹੈ ਵੀ ਗਿਆਨ ਪਾਲ ਨੂੰ ਜਹਿਦਾਰ ਬਣਾਓ ਜਾਂ ਗ੍ਰੰਥੀ ਬਣਾਓ, ਇਹ ਤਾਂ ਮੀਟਰ ਹੈ ਨਹੀਂ। ਮੀਟਰ ਆ ਤਾਂ ਕਿਹੜਾ ਕਿੰਨਾ ਸਾਲ ਨੌਕਰੀ ਦਿੱਤੀ ਹੈ, ਜਿਵੇਂ ਸਰਕਾਰ ਦੇ ਹੁੰਦਾ ਪੁਰਾਣਾ ਕਿਹੜਾ ਹੋ ਗਿਆ, ਉਹਦੇ ਹਿਸਾਬ ਨਾਲ ਜਾ ਕੇ ਜਹਿਦਾਰ ਬਣਾ ਦਿਓ। ਜਿਹੜੇ ਬਣਾਉਣ ਵਾਲੇ ਨੇ ਉਹਨਾਂ ਦਾ ਟੀਚਾ ਗੁਰਮਤਿ ਦਾ ਪ੍ਰਚਾਰ ਹੈ ਹੀ ਨਹੀਂ। ਸਿੱਖੀ ਵਾਲਾ ਕੋਈ ਕਾਰੋਬਾਰ ਹੈ ਹੀ ਨਹੀਂ ਸਾਡੇ ਕੋਲ। ਸਿੱਖੀ ਕਿਹਨਾਂ ਨੇ? ਸਿੱਖੀ ਦਾ ਬੂਟਾ ਲਾਇਆ ਸੀ, ਜੇ ਜਿਹਾ ਜਿਹਾ ਉਹਨਾਂ ਦਾ ਜੀਵਨ ਸੀ ਜਿਹਨਾਂ ਉਹਨਾਂ ਨੇ ਕੀਤਾ, ਤੇ ਜੇ ਤਾਂ ਉਵੇਂ ਕਰਨਾ ਤਾਂ ਸਿੱਖੀ ਬਚੂਗੀ ਨਹੀਂ। ਇਹਨਾਂ ਤੇ ਤਾਂ ਬਚਣੀ ਦੀ ਸਿੱਖੀ, ਇਹ ਤਾਂ ਸਿੱਖੀ ਨੂੰ ਖਤਮ ਕਰਨ ਵਾਲੇ ਨੇ। ਜੇ ਸਿੱਖੀ ਖਤਮ ਹੋਊ ਤਾਂ ਇਹਨਾਂ ਵੱਲੋਂ ਕੋਈ ਨਹੀਂ ਉੱਠੂ, ਸਾਹਸਦਾਨਾਂ ਵੱਲੋਂ ਕੋਈ ਉਹ ਠਾਲ ਕੇ ਇਹਨਾਂ ਦੇ ਅੰਦਰ ਸਿੱਖੀ ਹੋਊ, ਜੋ ਨਹੀਂ ਠਾਲ ਸਾਰਿਆਂ ਨੂੰ ਲਾਲਚੀ ਬਣਾ ਦੇਣਾ, ਕਰਪਟ ਬਣਾਉਣਾ ਇਹਨਾਂ ਦਾ ਕੰਮ। ਗੁਰਦੁਆਰਿਆਂ 'ਚ ਕਰਪਸ਼ਨ ਪੈਦਾ ਕਰਨੀ ਇਹਨਾਂ ਦਾ ਕੰਮ ਹੈ, ਕਿਉਂ ਆਪ ਕਰਪਟ ਨੇ ਤੇ ਇਹਨਾਂ ਵੱਲ ਉਂਗਲੀ ਉੱਠਦੀ। ਇਹ ਤਾਂ ਸਿੱਖੀ ਨੂੰ ਬਰਬਾਦ ਕਰ ਰਹੇ ਨੇ, ਇਹਨਾਂ ਵੱਲ ਉਂਗਲੀ ਨਾ ਉੱਠੇ, ਕੋਈ ਇਹਨਾਂ ਨੂੰ ਕਹਿਣ ਜੋਗਾ ਹੀ ਨਾ ਲਏ। ਇਹਨਾਂ ਤਾਂ ਇਹ ਐਵੇਂ ਕੋਈ ਸਿੱਖ ਰਹੇ ਨਾ, ਜੇ ਸਿੱਖ ਹੋਊਗਾ ਤਾਂ ਸਾਨੂੰ ਕਹਿਣ ਜੋਗਾ ਹੋਊਗਾ। ਜੇ ਰਣਜੀਤ ਸਿੰਘ ਵੱਲ ਉਂਗਲੀ ਉਹ ਠਾਲ ਦਿੱਤੇ, ਕਾਣਾ ਉਹ ਕਹਿ ਦਿੰਦੇ ਜਿਹੜੇ ਸਿੱਖ ਤੇ ਅੰਦਰੋਂ, ਉਹਨਾਂ ਦੀ ਹਿੰਮਤ ਸੀ, ਉਹਨਾਂ ਦੀ ਦਮ ਸੀ। ਜਿਹੜੇ ਉਹਦੇ ਰੋਟੀਆਂ ਦੇ ਸਿਰ ਤੇ ਪੈਸੇ ਕਰਕੇ ਲਾਲਚੀ ਉਹਦੇ ਨਾਲ ਸੀ, ਉਹ ਮਹਾਰਾਜਾ ਮੰਨਦੇ ਸੀ ਉਹਨੂੰ। ਸਿੱਖ ਵੀ ਮਹਾਰਾਜਾ ਮੰਨਦੇ ਰਹੇ ਨੇ, ਉਹ ਵੀ ਮਹਾਰਾਜਾ ਮੰਨਦੇ ਰਹੇ ਨੇ ਜਿਹਨੂੰ ਸਿੱਖੀ ਦਾ ਗਿਆਨ, ਜਿਹਨਾਂ ਨੂੰ ਸਿੱਖੀ ਦਾ ਕੋਈ ਲੈਣਾ ਦੇਣਾ ਹੀ ਨਹੀਂ। ਗਿਆਨ ਵੀ ਉਹੀ ਹਾਸਲ ਕਰਦਾ ਹੁੰਦਾ ਸਿੱਖੀ ਦਾ, ਜਿਹਨੇ ਲੈਣਾ ਦੇਣਾ ਹੋਵੇ ਕੁਛ, ਤੇ ਲੈਣਾ ਦੇਣਾ ਨਹੀਂ ਸਾਨੂੰ ਕੁਛ ਸਿੱਖੀ ਤੋਂ। ਅਸੀਂ ਗਿਆਨ ਸਿੱਖੀ ਦੇ ਤੇ ਲੈਣਾ ਕੀ ਹੈ, ਕਰਨਾ ਕੀ ਹੈ? ਇਹ ਅੱਜ ਗੱਲ ਸਾਰੇ ਸਿੱਖ ਵਿਰੋਧੀ ਜਿੰਨੀ ਜਨਤਾ ਸੀ ਉਹਨਾਂ ਦਾ ਕਬਜ਼ਾ ਗੁਰਦੁਆਰਿਆਂ ਤੇ ਹੈ। ਵਿਦਵਾਨ ਕੌਣ ਆਉਂਦੇ ਨੇ? ਵਿਦਵਾਨ ਤਾਂ ਬਸ ਉਹ ਮਾਇਆ ਦੇ ਟੁਕੜੇ ਕੋਲ ਹੁੰਦੇ ਨੇ, ਇਹਦਾ ਇਹ ਭੁੱਖਦੇ ਉਹਨਾਂ ਜਿੰਨਾ ਜਿੰਨਾ ਜੇ ਟੁਕੜਾ ਇਹਨਾਂ ਨੂੰ ਨਹੀਂ ਮਿਲਦਾ, ਜਾਂ ਇਹਨਾਂ ਨੂੰ ਟੁਕੜ ਪਾਤਾ ਰੋਟੀ ਪਾਤੀ ਉਹ ਫਿਰ ਇਹ ਚੁੱਪ ਕਰ ਜਾਂਦੇ। ਜਿਹੜੇ ਵਿਦਵਾਨ ਨੂੰ ਟੁਕੜਾ ਪੈ ਗਿਆ ਚੁੱਪ ਕਰ ਜਾਂਦਾ, ਦੂਏ ਨੂੰ ਖਾਨਾ ਦੇ ਕੇ ਦੂਏ ਰੌਲਾ ਬੋਲਦੇ, ਇੰਨਾ ਫਿਰ ਹੁੰਦਾ ਨਾ, ਹੋਰ ਨਹੀਂ ਕੁਛ ਹੁੰਦਾ ਨਾ। ਬੋਲਣ ਦਾ ਕਾਰਨ ਹੈ ਟੁਕੜਾ ਮੰਗਣਾ, ਭੁੱਖ ਹੁੰਦੀ ਹੈ ਉਹ ਤਾਂ ਕਹਿੰਦੇ ਭੁੱਖ ਹੈ ਮਾਇਆ ਦੀ, ਉਹ ਬੁਲਾਉਂਦੀ ਉਹਨੂੰ। ਜਿਵੇਂ ਨਿਆਣਾ ਰੋਂਦਾ, ਰੋਂਦਾ ਕਿਉਂ? ਦੁੱਧ ਦੁੱਧ ਪੀਣ, ਰੋਟੀ ਖਾਣ, ਭੁੱਖ ਰੋਂਦੀ ਹੈ। ਇਹ ਤਾਂ ਝੜਦੀ ਭੁੱਖ ਹੈ, ਇਹਨਾਂ ਦੀਆਂ ਬੋਲਦੇ ਨੇ ਵਿਦਵਾਨ। ਬੋਲਾਂ ਕਿ ਮਾਇਆ ਦੀ, ਉਹ ਜਿਹੜੇ ਇਹਨਾਂ ਦਾ ਬੋਲਣ ਦਾ ਵਿਸ਼ਾ ਵੀ ਗੁਰਮਤ ਨਹੀਂ ਹੁੰਦੀ, ਬੋਲਣ ਦਾ ਵਿਸ਼ਾ ਵੀ ਗੁਰਮਤ ਨਹੀਂ, ਚੰਗਲੇ ਦਾ ਵਿਸ਼ਾ ਵੀ ਗੁਰਮਤ ਨਹੀਂ ਹੁੰਦੀ, ਪੰਡਿਤ ਹੋਣ ਲਾ ਹੁੰਦਾ, ਗੁਪਤਾ ਜੀ ਨਹੀਂ ਹੁੰਦੀ ਹੈ, ਨਿੰਦਿਆ ਹੁੰਦੀ ਹੈ ਇਹਨਾਂ ਦਾ ਬੋਲਣ ਦਾ ਵਿਸ਼ਾ। ਹਾਂਜੀ,
ਝਗੜਾ
ਰਹਾ ਨਾ ਕੋ ਪੰਡਿਤ ਮੁੱਲਾ ਛੱਡੇ ਦੋ, ਹੁਣ ਪਹਿਲਾਂ ਪੰਡਿਤ ਨਹੀਂ ਛੱਡਿਆ ਕਬੀਰ ਦੇ, ਹੁਣ ਛੱਡੇ ਨੇ ਪੰਡਿਤ ਮੁੱਲਾ। ਇਹਦਾ ਮਤਲਬ ਆ ਜਿਹੜੀ ਮਾਲਾ ਵਾਲੀ ਗੱਲ ਸੀ ਨਾ, ਪੰਡਿਤ ਨੇ ਫੜਾਈ ਸੀ ਮਾਲਾ, ਛੱਡ ਦਿੱਤੀ। ਸਵਾਮੀ ਰਾਮਾਨੰਦ ਛੱਡ ਦਿੱਤਾ, ਉਹਨਾਂ ਦੇ ਸਾਰੇ ਗ੍ਰੰਥ ਸਿਮਰਤ ਸਾਰ ਛੱਡ ਦਿੱਤੇ, ਪੰਡਿਤ ਦੇ ਲਿਖੇ ਹੋਏ ਮੁੱਲਾ ਨੇ ਲਿਖੇ ਹੋਏ, ਉਹ ਮੁੱਲਾ ਉਹ ਕਹਿੰਦੇ ਨਾ ਮੁਸਲਮਾਨ ਹੈ ਅਸਲ ਚ ਕਬੀਰ ਨੂੰ, ਮੁਸਲਮਾਨਾਂ ਦੇ ਘਰ ਦਾ ਜਨਮ ਹੈ, ਉਹ ਤਾਂ ਛੱਡਿਆ ਹੋਇਆ ਸੀ ਇਹਦਾ। ਖੈਰ ਦੋਵੇਂ ਛੱਡਤੇ, ਨਿਆਰਾ ਹੋ ਗਿਆ, ਨਿਆਰਾ ਪੰਥ ਹੋ ਗਿਆ, ਇਹਨੂੰ ਨਿਆਰਾ ਕਹਿੰਦੇ ਨੇ। ਨਿਆਰਾ ਜਾਲਾ ਖਾਲਸਾ ਜਾਂ ਪੰਡਿਤ ਮੁੱਲਾ, ਦੋਹਾਂ ਦਾ ਰਸਤਾ ਛੱਡ ਦੋ, ਵਿਚਾਰੇ ਆ ਗਿਆ ਨਿਊਟਰਲ ਹੋ ਗਿਆ ਲੋਕਾਂ ਨੇ, ਨਾ ਉਧਰਲੀ ਗੱਲ ਕਰਦਾ, ਨਾ ਉਧਰਲੀ ਗੱਲ ਕਰਦਾ, ਸੱਚ ਦੀ ਗੱਲ ਕਰਦਾ, ਤਰਫਦਾਰੀ ਕਿਸੇ ਦੀ ਨਹੀਂ ਕਰਦਾ, ਤਰਫਦਾਰੀ ਨਹੀਂ ਕਰਦਾ, ਸੱਚ ਦੀ ਗੱਲ ਕਰਦਾ। ਪੰਡਿਤ ਮੁੱਲਾ ਛੱਡੇ ਦੋ, ਵਾਲਾ ਵਾਲੀ ਜਿਹੜੀ ਗੱਲ ਸੀ ਫਿਰ ਸੀ, ਵਾਲਾ ਪੰਡਿਤ ਕੋਲ ਹੈ, ਪੰਡਿਤ ਮਾਲਾ ਫਿਰ ਧੋਤੀ ਟਿੱਕਾ ਵਾਲਾ ਬਾਣਾ ਲੋਕਾਂ ਰਾਮ ਖਿਲਾਉਣਾ ਜਾਣ, ਇਹ ਵਾਲਾ ਪੰਡਿਤ ਦੀ ਹੈ ਪਹਿਲਾਂ। ਆ ਜਿਹੜੇ ਸੰਤਾਂ ਕੋਲ ਆਈ ਹੈ, ਅਸਲ ਚ ਸਰਕਾਰ ਨੇ ਪੰਡਿਤ ਨੇ ਰਲ ਕੇ ਦੋਹਾਂ ਨੇ ਸੰਤ ਪੈਦਾ ਕੀਤੇ ਸੀ, ਜੋਗੀਆਂ ਦੇ ਮੁਕਾਬਲੇ ਤੇ ਇਹ ਸੰਤ ਸੁਲਤ ਨਹੀਂ ਹੁੰਦੇ। ਜੇ ਮੈਂ ਅਤਲ ਸਾਹ ਅੰਗਰੇਜ਼ਾਂ ਨੇ ਪੈਦਾ ਕੀਤਾ ਸੀ, ਫੌਜੀ ਸੀ ਉਹ ਤਾਂ ਫੌਜੀ ਸੀ, ਇਹ ਅੰਗਰੇਜ਼ਾਂ ਨੇ ਪੈਦਾ ਕੀਤੇ ਹੋਏ ਨੇ, ਕੋਈ ਹਰੇਕ ਸਰਕਾਰ ਇਹ ਪੈਦਾ ਕਰਦੀ ਹੁੰਦੀ ਹੈ, ਡੁਪਲੀਕੇਟ ਧਾਰਮਿਕ ਬੰਦੇ, ਕੁਛ ਬੰਦੇ ਉਹਨਾਂ ਨੂੰ ਸਪੋਰਟ ਕਰਦੀ ਹੈ, ਫਿਰ ਉਹਨਾਂ 'ਚ ਪਾਲ ਲਾਉਂਦੇ ਨੇ ਧਰਮ ਨੂੰ ਕਮਜ਼ੋਰ ਕਰਨ ਵਾਸਤੇ। ਜੇ ਤਾਂ ਹੋਵੇ ਤਾਂ ਦੇਖੋ ਰਾਮ ਰਾਏ ਕਿਹਨੇ ਪਾੜਿਆ, ਸ੍ਰੀ ਚੰਦ ਕਿਹਨੇ ਪਾੜਿਆ, ਸਰਕਾਰ ਨੇ ਪੜਿਆ ਰਾਮ ਰਾਏ, ਸ੍ਰੀ ਚੰਦ ਪੜਿਆ ਜੋਗੀਆਂ ਨੇ, ਸਰਕਾਰ ਵੀ ਨਾਲੇ ਸੀ, ਗੁਰੂ ਘਰ ਪਾਠ ਕੌਣ ਲਾਉਂਦੇ ਰਹੇ, ਪੰਡਿਤ ਸਰਕਾਰ ਦੇ ਉਹਨਾਂ ਦੇ, ਇਹਨੂੰ ਕਮਜ਼ੋਰ ਕਰੀਏ ਕਰਦੇ ਹੀ ਰਹਿੰਦੇ। ਜੇ ਸ਼ਕਤੀ ਗੁਰੂ ਘਰ ਦੇ ਜੇ ਪਾਠ ਨਾਲ ਹੁੰਦੇ, ਸ਼ਕਤੀ ਇੰਨੀ ਵੱਧ ਜਾਣੀ ਸੀ, ਸਰਕਾਰ ਨੂੰ ਨੱਥ ਭਰਨ ਤੇ, ਜੇ ਪਬਲਿਕ ਜਿੱਧਰ ਹੋ ਗਈ ਸਰਕਾਰ ਉੱਧਰ, ਸਾਰੀ ਪਬਲਿਕ ਜੇ ਇਕੱਠੀ ਇੱਕ ਥਾਂ ਹੋ ਜਾਵੇ, ਸਰਕਾਰ ਦੇ ਆਪੇ ਨੱਥ ਪਏਗੀ। ਸਰਕਾਰ ਦੀ ਸੀਆਈਡੀ ਕੀ ਕਰਦੀ ਹੁੰਦੀ, ਉਹ ਦੇਖਦੀ ਹੁੰਦੀ ਹੈ ਵੀ ਕਿਤੇ ਲੋਕ ਇਕੱਠੇ ਤਾਂ ਨਹੀਂ ਹੋ ਰਹੇ ਕਿਸੇ ਇੱਕ ਪੁਆਇੰਟ ਤੇ। ਜੇ ਏਡਾ ਵੱਡਾ ਕੋਈ ਲੀਡਰ ਬਣ ਗਿਆ ਸਰਕਾਰ ਦੇ, ਤਾਂ ਹੱਥ ਖੜੇ ਕਰਾ ਦੂ, ਫੌਜ ਵੀ ਪਿੰਡਾਂ ਜੋ ਘਰਾਂ ਜੋ ਆਏ ਮੁੰਡੇ, ਜੇ ਘਰ ਦੇ ਖਿਲਾਫ ਹੋਏ ਤਾਂ ਫੌਜੀ ਵੀ ਖਿਲਾਫ ਹੋ ਜਾਣਗੇ, ਪੁਲਿਸ ਵੀ ਖਿਲਾਫ ਹੋ ਜੂਗੀ, ਰਾਜਾ ਇਕੱਲਾ ਹੀ ਰਹਿ ਗਿਆ, ਜਾਂ 10-20 ਆਦਮੀ ਉਹ ਤਾਂ 50 ਉਹ ਰਹਿ ਗਏ ਨਾਲ ਦੇ, ਉਹ ਕੀ ਕਰ ਲੈਣਗੇ। ਇਸ ਕਰਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਧਿਆਨ ਰੱਖਦੀਆਂ ਹੁੰਦੀਆਂ ਨੇ, ਕੋਈ ਸ਼ਕਤੀ ਇਹੋ ਜਿਹੀ ਖੜੀ ਨਾ ਹੋ ਜਾਵੇ ਜਿਹੜੀ ਸਰਕਾਰ ਨੂੰ ਕਦੇ ਵੀ ਚੈਲੇਂਜ ਕਰ ਦੇਵੇ, ਚਾਹੇ ਉਹ ਸ਼ਕਤੀ ਠੀਕ ਹੋਵੇ, ਚਾਹੇ ਉਹ ਸ਼ਕਤੀ ਗਲਤ ਹੋਵੇ, ਚਾਹੇ ਉਹ ਸ਼ਕਤੀ ਅੱਤਵਾਦੀਆਂ ਦੀ ਹੋਵੇ, ਚਾਹੇ ਉਹ ਸ਼ਕਤੀ ਨਿਰੋਧ ਧਾਰਮਿਕ ਵੀ ਹੋਵੇ, ਪਰ ਸਰਕਾਰ ਦੀ ਵਿਚਾਰਧਾਰਾ ਨਾਲ ਮੇਲ ਨਾ ਖਾਂਦੀ ਹੋਵੇ, ਸਰਕਾਰ ਦੀ ਮਰਜ਼ੀ ਨਾਲ ਮੇਲ ਨਾ ਖਾਂਦੀ ਹੋਵੇ, ਉਹ ਜੰਤੀ ਸਰਕਾਰ ਨਹੀਂ ਪੈਦਾ ਹੋਣ ਦਿੰਦੀ। ਇਹ ਸੰਤਾਂ ਦਾ ਤਾਂ ਸਿਰਫ ਕੰਮ ਇਹ ਹੈ ਕਿ ਸੱਚ ਧਰਮ ਦੇ ਰਾਹ ਦੇ ਵਿੱਚ ਰੋੜੇ ਅਟਕਾਉਣੇ ਜਾਂ ਇਸ ਜਨਤਾ ਨੂੰ ਪਾੜ ਕੇ ਆਪਣੇ ਨਾਲ ਲਾਉਣਾ ਤੇ ਰੌਲਾ ਪਾਉਣਾ। ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਹਾਂ ਜੀ, ਅਸੀਂ ਵੀ ਅਮਰ ਦੇਸ਼ ਪਾਉਣੇ, ਰੌਲਾ ਹੈ ਪਾਉਣ, ਰੌਲਾ ਕੋਈ ਹੋਰ ਪਾਉਣਾ, ਕੰਮ ਕੋਈ ਹੋਰ ਕਰਨਾ, ਰੌਲਾ ਕੋਈ ਹੋਰ ਪਾਉਂਦੇ ਨੇ, ਐਕਚੁਅਲੀ ਕਰਦੇ ਕੋਈ ਹੋਰ ਨੇ, ਪ੍ਰਚਾਰ ਕਰਦੇ ਨੇ ਗੁਰਮਤ ਤੋਂ ਖਿਲਾਫ, ਕੰਮ ਕਰਦੇ ਨੇ ਸਾਡੇ ਗੁਰਮਤ ਤੋਂ ਖਿਲਾਫ, ਨਿਸ਼ਾਨ ਡੇਰੇ ਤੇ ਨਾ ਡੇਰਾ ਗੁਰਦੁਆਰਾ ਹੈ ਜੀ। ਕਿਉਂ ਨਾ ਪਤਾ ਜੇ ਗੁਰਦੁਆਰਾ ਬਣਾਤਾ ਤਾਂ ਇੱਥੇ ਐਕਟ ਲਾਗੂ ਹੋਜੂ, ਅੰਦਰੋਂ ਬੇਈਮਾਨ ਨੇ ਨਿਸ਼ਾਨ ਲਾਤਾ ਤਾਂ ਸਾਰਿਆਂ ਦਾ ਹੋਜੂ, ਨਹੀਂ ਮੇਰਾ ਡੇਰਾ ਮੇਰਾ, ਜੇ ਨਿਸ਼ਾਨ ਲਾਤਾ ਫਿਰ ਸੰਦਰਦ ਹੈ ਗੁਰਦੁਆਰਾ, ਸੰਦਰਦ ਸੰਦਰਦ ਆਪਣੇ ਹੋਣਾ, ਇਹ ਬੇਈਮਾਨ ਨੇ ਸਾਫ ਪਤਾ ਬੇਈਮਾਨ ਨੇ, ਇਸ ਕਰਕੇ ਲੋਕ ਇਹਨਾਂ ਨੂੰ ਬੇਈਮਾਨ ਕਹਿੰਦੇ ਨੇ, ਚੁੱਪੇ ਕਰ ਜਾਂਦੇ ਨੇ, ਜਵਾਬ ਨਹੀਂ ਦਿੰਦੇ ਕਿ ਬੇਈਮਾਨ ਤਾਂ ਹੈ ਉਹ, ਬੇਈਮਾਨ ਬੋਲਦਾ ਹੀ ਨਹੀਂ ਹੁੰਦਾ, ਚੁੱਪ ਕਰ ਜਾਂਦਾ ਹੁੰਦਾ। ਪਰ ਇੱਕ ਗੱਲ ਉਹ ਜੀ ਨਿੰਦਿਆ ਕਰਦੇ ਹੁੰਦੇ ਨੇ ਸੰਤਾਂ ਦੀ ਲੋਕ, ਬਸ ਇੱਕੋ ਹਜ਼ਾਰ ਵੇਹਰਾ ਰੱਬ, ਅਸੀਂ ਜੀ ਕਿਸੇ ਨਾਲ ਰਹਿ ਨਹੀਂ ਕਰਦੇ, ਬਸ ਹਾਂਜੀ
ਰਹੋ। ਬੁਣ ਬੁਣ ਆਪ ਆਪ ਪਹਿਰਾਵੂ,
ਬੁਣ ਬੁਣ ਆਪ ਆਪ ਪਹਿਰਾਵੂ, ਕੀ ਬੁਣਦਾ ਹੈ ਅਗਰ ਬਾਣੀ ਦਾ ਤਾਣਾ ਪਾਣਾ ਜਿਹੜਾ ਬੁਣਿਆ ਨਾ, ਨੰਬਰ ਨੰਬਰ ਸਟਰਕਚਰ ਤਿਆਰ ਕੀਤਾ ਗੁਰਬਾਣੀ ਦਾ, ਆਇਆ ਗੁਰਬਾਣੀ ਦਾ ਤਾਣਾ ਪਾਣਾ ਬਣਿਆ ਨਵਾਂ, ਇਹ ਮਨ ਇਹਦੇ ਵਿੱਚ ਮਨ ਇਹ ਹੈਗਾ ਕਿ ਕੀ ਹੈ ਭਲਾ, ਜਾਲ ਹੈ ਇਹ ਵੀ, ਜਾਲ ਹੈ ਇਹ, ਜਾਲ ਨਵਾਂ ਬਣਿਆ ਇਹ, ਵਿਵੇਕ ਦਾ ਜਾਲ ਹੈ, ਉਹੀ ਰਸਮ ਪਾਸ਼ਾ ਕਹਿ ਰਿਹਾ ਨਾ ਵਿਵੇਕ ਦਾ ਜਾਲ, ਇਹਨੂੰ ਵਿਵੇਕ ਦਾ ਜਾਲ ਬਣਿਆ, ਇੰਨਾ ਬਰੀਕ ਹੈ ਕਿ ਇਹਦੇ ਵਿੱਚ ਦੀ ਭਰਮ ਨਹੀਂ ਲੰਘ ਸਕਦਾ, ਜੀਵਾਤਮਾ ਨਹੀਂ ਲੰਘ ਸਕਦੀ, ਜੀਵਾਤਮਾ ਭਰਮ ਦੇ ਵਿਚਾਰੇ ਜਾਲ ਆ ਜਾਣੇ ਹੈ, ਯਾਨੀ ਜੀਵਾਤਮਾ ਨੂੰ ਫੜ ਕੇ ਇਹ ਚ ਮਨ ਨੂੰ ਫੜ ਕੇ ਮਾਇਆ ਨਾਲ ਜੁੜ ਨਹੀਂ ਦੇਣਾ, ਮਨ ਕਾਬੂ ਕਰਨਾ ਜਾਲ ਦੇ ਵਿੱਚ, ਜਿਵੇਂ ਕੋਈ ਜੰਗਲੀ ਜਾਨਵਰ ਹੁੰਦਾ ਜਾਲ ਲਾ ਕੇ ਕਾਬੂ ਨਹੀਂ ਕਰੀਦਾ, ਇਹ ਜੰਗਲੀ ਜਾਨਵਰ ਹੈ ਮਨ, ਇਹ ਵਿਵੇਕ ਦਾ ਜਾਲ ਬਣਿਆ। ਉਹ ਕਹਿੰਦਾ ਨਾ ਮੱਛ, ਕਿਉਂ ਮੱਛ ਹੈ ਉਹਦੇ ਵਿੱਚ ਮਛਿੰਦਰ ਲਾਗ ਹੈ, ਸਾਖੀ ਆਉਂਦੀ ਹੈ ਨਾ ਰੁਮਲਨ ਦੇ ਵਿੱਚ, ਉਹ ਸਾਰੇ ਮੱਛ ਫੜ ਲਏ ਮਾਈ ਮਛੇਰੇ ਬੁਲਾ ਬੁਲਾ ਕੇ ਸਾਰੇ ਪੇਟ ਚਾਹ ਕਰੀਏ, ਕਿਸੇ ਚੋਂ ਬੰਦਾ ਨਿਕਲਿਆ ਹੀ ਨਹੀਂ। ਹੁਣ ਬੰਦਾ ਆਦਮੀ ਜੇ ਮੱਛੀ ਖਾ ਜਾਵੇ ਬੰਦਾ ਵਿੱਚ ਰਹੂਗਾ, ਹਜ਼ਮ ਨਹੀਂ ਹੋਊਗਾ, ਉਹ ਮਰ ਜਾਊਗਾ। ਉਹ ਕਹਿੰਦਾ ਜੀ ਉਹ ਤਪ ਕਰਦਾ ਬਹੁਤ ਚਿਰ ਦਾ, ਉਹ ਮਰਿਆ ਹੀ ਨਹੀਂ, ਕਹਾਣੀਆਂ ਬਣਾਈਆਂ ਹੋਈਆਂ ਨੇ ਉਹ ਅੰਦਰ ਹੈ ਨਾ, ਜਿਹੜੇ ਚਿੱਤ ਨਾਲ ਦਾ ਮਨ ਦੇ ਵਿੱਚ ਉਹ ਮਛਿੰਦਰ ਨਾਲ ਹੈ। ਮੱਛ ਕੀ ਹੈ? ਮੱਛ ਆਪ ਮਨ ਹੈ, ਮਨ ਦੇ ਵਿੱਚ ਉਹ ਹੈ, ਮਨ ਮੈਂ ਆਪ ਹੈ ਨਾ, ਮਨ ਮੱਛ ਹੈ ਮਛਿੰਦਰ ਨਾਲ ਇਹਦੇ ਵਿੱਚ ਹੈ, ਗੱਲ ਤਾਂ ਇਹ ਸੀ। ਪੜਦੇ ਨਾ ਹੋਰ ਮਾਰਦੀ ਕਹਾਣੀ, ਉਹ ਕਹਿੰਦੇ ਉਹ ਮੱਛ ਕਿਵੇਂ ਫੜੂ, ਉਹ ਕਹਿੰਦੇ ਇਹ ਜਾਲ ਨਾ ਨੀ ਮੱਛ ਫੜ ਹੁੰਦਾ, ਉਹ ਮੱਛ ਹੋਰ ਹੈ, ਜਾਲ ਹੋਰ ਹੈ, ਉਹ ਕਹਿੰਦੇ ਵਿਵੇਕ ਦੇ ਜਾਲ ਚ ਫੜ ਹੁੰਦਾ, ਉਹਦਾ ਮੱਛ ਵਿਵੇਕ ਦੇ ਜਾਲ ਚ ਫੜ ਹੁੰਦਾ। ਉਹ ਰਾਜਾ ਕਹਿੰਦਾ ਵੀ ਉਹ ਜਾਲ ਕਿੱਥੋਂ ਲਿਆਵਾਂਗੇ, ਕਹਿੰਦਾ ਵਿਵੇਕ ਦਾ ਜਾਲ ਮੈਂ ਦੱਸਦਾ ਕਿਵੇਂ ਫੜਦਾ। ਫਿਰ ਉਹਨੇ ਸ਼ੁਰੂ ਕਰ ਲਿਆ ਜਿਹੜਾ ਪ੍ਰਮੋਦ ਚੰਦਰ ਨਾਟਕ, ਉਹ ਵਿਵੇਕ ਅਵਿਵੇਕ ਦਾ ਦੋਹਲ ਦਾ ਚੈਪਟਰ ਸ਼ੁਰੂ ਕਰਕੇ ਉਹਨੂੰ ਬ੍ਰਹਮ ਗਿਆਨ ਕਰਾਤਾ, ਮਨ ਉਹਦਾ ਕਾਬੂ ਹੋ ਗਿਆ, ਉਹ ਰਾਜੇ ਛੱਡਦੇ, ਕਹਿੰਦੇ ਮਨ ਫੜ ਲੈ ਪਹਿਲਾਂ ਆਪਣਾ। ਇਹ ਉਹੀ ਗੱਲ, ਇਹ ਉਹ ਗੱਲ ਇੱਕ ਹੈ ਜਿਹਨਾਂ ਉਹ ਆਏ ਦੀ ਸਮਝ ਨਹੀਂ, ਦਸਮਰਾਂ ਦੀ ਸਮਝ ਨਹੀਂ, ਉਹ ਦਸਮਰਾਂ ਦੀ ਸਮਝ ਨਹੀਂ, ਇਹਦੀ ਸਮਝ ਨਹੀਂ। ਬੁਣਾ ਬੁਣਾ ਆਪ ਕੀ ਕਿਹਾ, ਕੀ ਬੁਣਦਾ ਹੈ ਉਹ ਹੁਣ, ਪੰਡਿਤ ਬੁਣਾ ਤਾਂ ਛੱਡਦੇ ਹੋਏ, ਬੁਣਦਾ ਕੀ ਹੈ ਹੁਣ, ਕਿਹਨੂੰ ਪੈਦਾ ਹੁੰਦਾ ਹੈ? ਪਹਿਲਾਂ ਜਿਹੜਾ ਕੋਈ ਬੁਣਦਾ ਸੀ ਲੋਕਾਂ ਨੂੰ ਪੈਦਾ ਹੋਣ ਖਾਤਰ ਬੁਣਦਾ ਸੀ, ਹੁਣ ਜਿਹੜਾ ਕੋਈ ਬੁਣਦਾ ਆਪਣੇ ਆਪ ਪਹਿਨਣ ਵਾਸਤੇ ਬੁਣਦਾ। ਆਪ ਪਹਿਨਦਾ ਆਪਣੇ ਮਨ ਦੇ ਗਲ ਚ ਪਾਈ ਜਾਂਦਾ ਜਾਲ ਧਾਗਾ ਜਿਹੜਾ ਵੀ ਬੁਣਦਾ
ਪਟੋਲਾ